किसे कवि ने लिखिया है, हरि हरति पापानी दुश्चित अपि सिमरता। जे कोई दुष्ट भावना दे नाल भी परमेश्वर का नाम जपे और उहदा भी उधार हो जाता है। तुलसी ने भी ऐसा लिखिया है, वो लिखता है, तुलसी रग भर राम को री जपै को खीज, सीधा पूठा उगवै खेत परै जो बीज। कोई परमेश्वर नू गुस्से नाल भी याद करे, कोई प्यार दे नाल भी याद करे, तो साहिब सतगुरु सच्चे पातशाह लिखते ने भी किसी भी ढंग दे नाल कोई परमेश्वर नू याद करे ना तो उन्हों उहदा फल अच्छा मिलता ही मिलता है। जिवें आपां किसी खेत विच बीज बीजते हाँ, वो जिहड़ा बीज है चाहे कोई सीधा डिग पवे चाहे उल्टा डिग पवे, तो जिहड़ा एक वारी खेत विच बीज डिग पिया तो वह उगदा ही उगदा है। इस तरह किसी भी भावना नाल कोई परमेश्वर का नाम लवे उहदा फल उसनू प्राप्त हुंदा ही हुंदा है। इसलिए साहिब सतगुरु सच्चे पातशाह फरमाउंदे ने, हर 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 रस आप है, वो अकाल पुरख वाहिगुरु परमेश्वर सारे पापां नू नाश करन वाला है ते सब नू हरे परे करन वाला है। ते हर रस किसी भी चीज़ दे विच जिहड़ा रस है ना, कोई स्वाद है पदार्थ विच रस है, वो सारे जिन्ने भी रस ने उन्हां सारिआं विच रस रूप वाहिगुरू परमेश्वर आप है, आपे हर रस होए। जिथे बाकी होर पदार्थां दे रस विच वाहिगुरू आप रस रूप हो के वरत रहा है ते आपे हर रस होए, वो अकाल पुरख वाहिगुरू आप ही नाम दा रस रूप हो के भी उही वरत रहा है। बाकी जिहड़े होर दुनिया दे रस ने, जोगी अंदर जोगिया तों भोगी अंदर भोगिया, तेरा अंत ना पाया सुरग मछ पै आल जीओ, जिन्हें होर दुनियावी रस भी हैं ना उन्हां दे विच भी रस रूप हो के वाहिगुरू आप ही वरत रहा है, ते नाम दे रस दे विच भी रस रूप हो के वाहिगुरू आप ही वरत रहा है।
आप दया कर देव से गुरमुख अमृत चोए।
साहिब सतगुरु सच्चे पातशाह फरमाउंदे ने, ओ अकाल पुरख वाहिगुरू आप ही दया करके आप ही मेहर करके नाम दा रस दिंदा है, किवें गुरमुख अमृत चोए, गुरु द्वारा मुख दे विच अमृत चोके, क्योंकि यह एक मर्यादा सी। जदों कोई भी गुरसिख माई पाई गुरु दे कोल गुरमत नाम दी दात प्राप्त करन वास्ते आउंदा तां साहिब सतगुरु सच्चे पातशाह चरणामृत दे के उहदे मूँह दे विच चरणामृत दे के ते उसनों नाम दृढ़ करवाउंदे सन। ते फिर कलगीधर पातशाह ने मर्यादा बना दित्ती, किसे भी गुरसिख माई पाई ने नाम दी दात प्राप्त करनी होवे ਉਹ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੇ, ਗੁਰਮੁਖ ਅੰਮ੍ਰਿਤ ਚੋਏ। ਜਿਹੜੇ ਗੁਰਮੁਖ ਪੰਜ ਪਿਆਰੇ ਨੇ, ਜਦੋਂ ਪੰਜ ਚੁਲੇ ਸਾਨੂੰ ਮੂੰਹ ਦੇ ਵਿੱਚ ਪਾਉਂਦੇ ਨੇ ਅਤੇ ਨਾਲ ਫਤਿਹ ਬੁਲਾਉਂਦੇ ਨੇ, ਅਤੇ ਫਿਰ ਮੂਲ ਮੰਤਰ ਗੁਰਮੰਤਰ ਦ੍ਰਿੜ ਕਰਵਾਉਂਦੇ ਨੇ, ਗੁਰਮੁਖ ਅੰਮ੍ਰਿਤ ਚੋਏ। ਇਸ ਢੰਗ ਦੇ ਨਾਲ ਮੁਖੀ ਗੁਰੂ ਅਤੇ ਇਸ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਪੰਜ ਪਿਆਰੇ ਗੁਰਮੁਖ ਵਿਅਕਤੀ ਅੰਮ੍ਰਿਤ ਚੋਏ, ਸਾਡੇ ਮੂੰਹ ਦੇ ਵਿੱਚ ਅੰਮ੍ਰਿਤ ਚੋਂਦੇ ਨੇ, ਅਤੇ ਜਿਹੜਾ ਉਸ ਅੰਮ੍ਰਿਤ ਦੁਆਰਾ ਨਾਮ ਨੂੰ ਦ੍ਰਿੜ ਕਰ ਲਵੇ ਅਤੇ ਫਿਰ ਉਹਨੂੰ ਨਾਮ ਦਾ ਰਸ ਪ੍ਰਾਪਤ ਹੁੰਦਾ ਹੈ।
ਸਭ ਤਨ ਮਨ ਹਰਿਆ ਹੋਇਆ, ਨਾਨਕ ਹਰ ਵਸਿਆ ਮਨ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਹੁਣ ਸਾਡਾ ਸਾਰਾ ਤਨ ਵੀ ਅਤੇ ਮਨ ਵੀ ਹਰਾ ਪਰਾ ਹੋ ਗਿਆ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ। ਕਿਵੇਂ ਹਰਾ ਭਰਾ ਹੋ ਗਿਆ? ਨਾਨਕ ਹਰ ਵਸਿਆ ਮਨ ਸੋਏ। ਹਜ਼ੂਰ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਆ ਕੇ ਸਾਡੇ ਮਨ ਦੇ ਵਿੱਚ ਵਸ ਗਿਆ, ਅਤੇ ਜਦੋਂ ਵਾਹਿਗੁਰੂ ਪਰਮੇਸ਼ਰ ਆਪ ਆ ਕੇ ਮਨ ਦੇ ਵਿੱਚ ਵਸ ਜਾਵੇ ਅਤੇ ਉਹਦੇ ਨਾਲ ਤਨ ਵੀ ਅਤੇ ਮਨ ਵੀ ਹਰਾ ਭਰਾ ਹੋ ਜਾਂਦਾ ਹੈ।
ਸ੍ਰੀ ਰਾਗ ਮਹੱਲਾ ਚੌਥਾ, ਦਿਨ ਸੁਚੜੈ ਫਿਰ ਆਥ ਵੈ ਰਹਿਣ ਸਬਾਈ ਜਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਵੈਰਾਗਮਈ ਉਪਦੇਸ਼ ਦਿੰਦੇ ਹਨ, ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ। ਹੇ ਭਾਈ, ਮੇਰਾ ਤੇ ਮਿੱਤਰ, ਇਸ ਦੁਨੀਆਂ ਦਾ ਮਿੱਤਰ ਵੀ ਤੇ ਸਖਾ ਪ੍ਰਲੋਕ ਦਾ ਮਿੱਤਰ ਵੀ, ਪ੍ਰਭ ਸੋਏ ਉਹ ਵਾਹਿਗੁਰੂ ਪਰਮੇਸ਼ਰ ਬਣ ਗਿਆ। ਇਸ ਦੇ ਮੁਕਾਬਲੇ ਤੇ ਪੁੱਤ ਕਲਾਤ ਮੋਹ ਬਿਖ ਹੈ, ਪੁੱਤਰ ਕਲੱਤਰ ਇਸਤਰੀ ਆਦਿਕ ਜੋ ਸਾਡਾ ਪਰਿਵਾਰ ਹੈ ਇਹ ਪਰਿਵਾਰ ਦਾ ਮੋਹ ਤੇ ਪਾਈ ਬਿਖ ਹੈ ਇਹ ਤੇ ਜ਼ਹਿਰ ਰੂਪ ਹੈ ਅੰਤ ਬੇਲੀ ਕੋਈ ਨਾ ਹੋਏ ਜਦੋਂ ਅੰਧਾ ਸਮਾਂ ਆਉਂਦਾ ਹੈ ਮੌਤ ਨਜ਼ਦੀਕ ਆਉਂਦੀ ਹੈ ਉਸ ਵੇਲੇ ਕੋਈ ਵੀ ਸਾਡਾ ਸਹਾਇਕ ਨਹੀਂ ਹੁੰਦਾ ਨਾ ਪੁੱਤਰ ਨਾ ਇਸਤਰੀ ਨਾ ਕੋਈ ਹੋਰ ਰਿਸ਼ਤੇਦਾਰ ਜਦੋਂ ਮੌਤ ਆਉਂਦੀ ਹੈ ਉਸ ਵੇਲੇ ਇਕੱਲੇ ਨੂੰ ਹੀ ਇਕੱਲੇ ਮਨੁੱਖ ਨੂੰ ਹੀ ਲੈ ਕੇ ਚਲੀ ਜਾਂਦੀ ਹੈ ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਮਿੱਤਰ ਬਣਾਇਆ ਹੈ ਕਿਉਂਕਿ ਉਹਨੇ ਲੋਕ ਅਤੇ ਪ੍ਰਲੋਕ ਵਿੱਚ ਮੇਰੀ ਸਹਾਇਤਾ ਕਰਨੀ ਹੈ ਜਿਹੜੇ ਸੰਸਾਰੀ ਮਿੱਤਰ ਨੇ ਚਾਹੇ ਉਹ ਪੁੱਤਰ ਹੈ ਚਾਹੇ ਇਸਤਰੀ ਹੈ ਜਿਹਨੂੰ ਆਪਾਂ ਜੀਵਨ ਸਾਥੀ ਵੀ ਸਮਝਦੇ ਹਾਂ ਪਰ ਹਜ਼ੂਰ ਕਹਿੰਦੇ ਇਹਨਾਂ ਦਾ ਮੋਹ ਤੇ ਦੁੱਖ ਰੂਪ ਹੈ ਜ਼ਹਿਰ ਰੂਪ ਹੈ ਕਿਉਂਕਿ ਜਦੋਂ ਕੋਈ ਵਿਛੜਦਾ ਨਾ ਤੇ ਉਸ ਵੇਲੇ ਸਾਨੂੰ ਦੁੱਖ ਹੁੰਦਾ ਹੈ ਇਸੇ ਲਈ ਮੋਹ ਨੂੰ ਜ਼ਹਿਰ ਆਖਿਆ ਅੰਤ ਬੇਲੀ ਕੋਈ ਨਾ ਹੋਏ ਅੰਤ ਨੂੰ ਕੋਈ ਵੀ ਸਾਡਾ ਬੇਲੀ ਦਾ ਅਰਥ ਹੈ ਸਹਾਈ ਨਹੀਂ ਹੁੰਦਾ ਹੁਣ ਸਾਡੀ ਉਮਰ ਕਿਸ ਤਰ੍ਹਾਂ ਇਹ ਬੀਤ ਰਹੀ ਹੈ ਉਹਦੇ ਬਾਰੇ ਹਜ਼ੂਰ ਚਾਨਣਾ ਪਾ ਰਹੇ ਹਨ ਦਿਨ ਚੜ੍ਹੇ ਫਿਰ ਆਥਵੈ ਰਹਿਣ ਸੁਭਾਈ ਜਾਏ ਦਿਨ ਚੜ੍ਹਦਾ ਹੈ ਅਤੇ ਫਿਰ ਆਥਵੈ ਦਾ ਅਰਥ ਹੈ ਅਸਤ ਹੋ ਜਾਂਦਾ ਛਿਪ ਜਾਂਦਾ ਸਵੇਰੇ ਦਿਨ ਚੜ੍ਹਦਾ ਹੈ ਅਤੇ ਸ਼ਾਮ ਨੂੰ ਦਿਨ ਛਿਪ ਜਾਂਦਾ ਹੈ ਰਹਿਣ ਸੁਭਾਈ ਜਾਏ ਇਸੇ ਤਰ੍ਹਾਂ ਸਾਰੀ ਰਾਤ ਵੀ ਆਉਂਦੀ ਹੈ ਤੇ ਚਲੀ ਜਾਂਦੀ ਹੈ
ਆਵ ਘਟੈ ਨਰ ਨਾ ਬੁਝੈ ਨਿਤ ਮੂਸਾ ਲਾਜ ਟੁਕਾਏ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਵੇਂ ਜਿਵੇਂ ਦਿਨ ਬੀਤਦਾ ਹੈ ਤੇ ਰਾਤ ਲੰਘਦੀ ਹੈ ਆਵ ਘਟੈ ਨਰ ਨਾ ਬੁਝੈ ਮਨੁੱਖ ਦੀ ਆਵ ਦਾ ਅਰਥ ਹੈ ਉਮਰ ਮਨੁੱਖ ਦੀ ਉਮਰ ਘਟਦੀ ਹੈ ਪਰ ਇਹ ਮਨੁੱਖ ਸਮਝਦਾ ਨਹੀਂ ਕਿਉਂਕਿ ਜਦੋਂ ਹਾਲੇ ਮਨੁੱਖ ਬਾਲ ਅਵਸਥਾ ਦੇ ਵਿੱਚ ਹੁੰਦਾ ਹੈ ਅਤੇ ਜਿਵੇਂ ਜਿਵੇਂ ਉਹ ਸਰੀਰ ਵੱਡਾ ਹੁੰਦਾ ਹੈ ਅਤੇ ਅਸੀਂ ਇਹ ਸਮਝਦੇ ਰਹਿੰਦੇ ਹਾਂ ਵੀ ਇਹ ਬੱਚਾ ਹੈ ਵੱਡਾ ਹੋ ਰਿਹਾ ਪਰ ਅਸੀਂ ਇਹ ਨਹੀਂ ਸਮਝਦੇ ਆਪ ਘਟੇ ਦੀ ਉਮਰ ਘਟਦੀ ਜਾ ਰਹੀ ਹੈ ਜਦ ਤੋਂ ਬੱਚਾ ਜਨਮ ਲੈਂਦਾ ਹੈ ਉਸ ਦਿਨ ਤੋਂ ਹੀ ਉਮਰ ਘਟਣੀ ਸ਼ੁਰੂ ਹੋ ਜਾਂਦੀ ਹੈ ਕੋਈ ਵੀ ਦਿਨ ਚੜ੍ਹਦਾ ਹੈ ਅਤੇ ਛਿਪਦਾ ਹੈ ਕੋਈ ਵੀ ਰਾਤ ਆਉਂਦੀ ਅਤੇ ਜਾਂਦੀ ਹੈ ਔਰ ਉਸ ਦੇ ਅੰਦਰ ਸਾਡੀ ਉਮਰ ਤਾਂ ਘਟਦੀ ਹੀ ਘਟਦੀ ਹੈ ਔਧ ਘਟੈ ਦਿਨ ਸਰਹਿ ਨਾਰੇ ਪਰ ਆਦਮੀ ਇਸ ਗੱਲ ਨੂੰ ਸਮਝਦਾ ਨਹੀਂ ਹੈ ਜਦੋਂ ਬੱਚਾ ਹਾਲੇ ਮਾਤਾ ਪਿਤਾ ਦੇ ਸਾਹਮਣੇ ਖੇਡਦਾ ਹੈ ਉਸ ਵੇਲੇ ਮਾਤਾ ਦੇ ਕਈ ਸੁਪਨੇ ਹੁੰਦੇ ਨੇ ਜਨਨੀ ਜਾਨਤ ਸੁਤ ਵੱਡਾ ਹੋਤ ਹੈ ਇਤਨਾ ਕੁ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ ਮਾਂ ਤਾਂ ਇਹ ਸਮਝਦੀ ਹੈ ਵੀ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ ਔਰ ਇਹ ਸਾਡੀ ਸੇਵਾ ਕਰੇਗਾ ਪਰ ਉਹ ਇਸ ਗੱਲ ਨੂੰ ਨਹੀਂ ਸਮਝਦੀ ਇਹਦੀ ਉਮਰ ਘਟਦੀ ਜਾ ਰਹੀ ਹੈ ਆਪ ਘਟੈ ਨਰ ਨਾ ਬੁੱਝੇ ਸਰੀਰ ਵੱਡਾ ਹੋ ਰਿਹਾ ਹੈ ਅਤੇ ਉਮਰ ਘਟਦੀ ਜਾ ਰਹੀ ਹੈ ਪਰ ਇਸ ਗੱਲ ਨੂੰ ਅਸੀਂ ਸਮਝਦੇ ਨਹੀਂ ਨਿਤ ਮੂਸਾ ਲਾਜ ਟੁਕਾਏ ਹਜ਼ੂਰ ਕਹਿੰਦੇ ਜਿਹੜਾ ਮੂਸਾ ਦਾ ਅਰਥ ਹੈ ਚੂਹਾ ਉਹ ਸਾਡੀ ਲੱਜ ਨੂੰ ਟੁੱਕ ਰਿਹਾ ਹੈ ਇਹਦਾ ਮਤਲਬ ਇਹ ਹੈ ਵੀ ਜਿਹੜਾ ਕਾਲ ਰੂਪੀ ਮੂਸਾ ਚੂਹਾ ਹੈ ਉਹ ਲਾਜ ਦਾ ਅਰਥ ਹੈ ਲੱਜ ਭਾਵ ਜਿਹੜੀ ਸਾਡੀ ਜੀਵਨ ਦੀ ਡੋਰੀ ਹੈ ਇਹਨੂੰ ਰੋਜ਼ ਟੁੱਕਦਾ ਹੈ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀਂ ਸੰਗ ਚਲਤ ਹੈ ਹਮ ਪੀ ਚੱਲਣਾ ਦੂਰ ਗਵਨ ਸਿਰ ਉੱਪਰ ਮਰਨਾ ਇਹ ਜਿਹੜਾ ਕਾਲ ਰੂਪੀ ਚੂਹਾ ਹੈ ਸਾਡੀ ਉਮਰ ਰੂਪੀ ਲੱਜ ਨੂੰ ਰੋਜ਼ ਟੁੱਕਦਾ ਹੈ ਜਿਹੜਾ ਦਿਨ ਜਿਹੜੀ ਰਾਤ ਲੰਘਦੀ ਹੈ ਅਤੇ ਸਾਡੀ ਉਮਰ ਉਨੀ ਹੀ ਘਟਦੀ ਜਾਂਦੀ ਪਰ ਅਸੀਂ ਇਸ ਗੱਲ ਨੂੰ ਸਮਝਦੇ ਨਹੀਂ ਮਹਾਂਪੁਰਖ ਇਹਦੇ ਉੱਤੇ ਇੱਕ ਬੜਾ ਸੁੰਦਰ ਅਲੰਕਾਰ ਵੀ ਸੁਣਾਉਂਦੇ ਸਨ ਕਹਿੰਦੇ ਕੋਈ ਲੱਕੜਹਾਰਾ ਸੀ ਉਹ ਲੱਕੜਾਂ ਚੁਗਣ ਵਾਸਤੇ ਜੰਗਲ ਵਿੱਚ ਗਿਆ ਅਤੇ ਉਸਨੇ ਕੀ ਦੇਖਿਆ ਵੀ ਇੱਕ ਪਾਸੇ ਜੰਗਲ ਨੂੰ ਅੱਗ ਲੱਗੀ ਹੋਈ ਹੈ ਬੜਾ ਡਰਿਆ ਕਹਿਣ ਲੱਗਾ ਮੈਂ ਹੁਣ ਕਿਸ ਪਾਸੇ ਜਾਵਾਂ ਦੂਜੇ ਪਾਸੇ ਗਿਆ ਔਰ ਉੱਥੇ ਇੱਕ ਸ਼ੇਰ ਅੱਗੇ ਮਿਲ ਗਿਆ ਅਤੇ ਉਹਨੂੰ ਵੇਖ ਕੇ ਹੋਰ ਵੀ ਪੈ ਭੀਤ ਹੋਇਆ ਤੀਸਰੇ ਪਾਸੇ ਗਿਆ ਉੱਥੇ ਇੱਕ ਹਾਥੀ ਨਜ਼ਰ ਆਇਆ ਉਹ ਵੀ ਜੰਗਲੀ ਹਾਥੀ ਉਹਨੂੰ ਦੇਖ ਕੇ ਹੋਰ ਵੀ ਘਬਰਾਇਆ ਜਦੋਂ ਚੌਥੇ ਪਾਸੇ ਗਿਆ ਉੱਥੇ ਇੱਕ ਕੋਈ ਚੁੜੇਲ ਸੀ ਕੋਈ ਬਲਾ ਸੀ ਉਹ ਦਿਖਾਈ ਦਿੱਤੀ ਹੁਣ ਚਾਰੇ ਪਾਸੇ ਉਸ 'ਤੇ ਘਿਰ ਗਏ ਸੋਚਣ ਲੱਗਿਆ ਮੈਂ ਹੁਣ ਕਰਾਂ ਅਤੇ ਕੀ ਕਰਾਂ ਜਦੋਂ ਚਾਰ ਛਪੇਰਿਓਂ ਕੋਈ ਮੁਸੀਬਤ ਬੰਦੇ ਨੂੰ ਘੇਰ ਲਵੇ ਫਿਰ ਆਪਣੇ ਬਚਨ ਦੇ ਉਪਾਅ ਸੋਚਦਾ। ਉਸਨੇ ਕੀ ਦੇਖਿਆ, ਨੇੜੇ ਖੂਹ ਹੈ, ਉਸ ਖੂਹ ਦੇ ਉੱਪਰ ਇਹ ਕੋਈ ਬੋੜ ਦਾ ਦਰਖਤ ਹੈ, ਉਹਦੀਆਂ ਜੜ੍ਹਾਂ ਖੂਹ ਵਿੱਚ ਹੇਠਾਂ ਨੂੰ ਲਟਕੀਆਂ ਹੋਈਆਂ ਨੇ। ਉਸਨੇ ਸੋਚਿਆ, ਹੁਣ ਤਾਂ ਮੇਰੇ ਬਚਾਅ ਲਈ ਹੋਰ ਕੋਈ ਤਰੀਕਾ ਨਹੀਂ ਹੈ। ਉਹ ਉਸ ਬੋੜ ਦੇ ਦਰਖਤ ਦੀਆਂ ਜੜ੍ਹਾਂ ਨੂੰ ਫੜ ਕੇ ਖੂਹ ਦੇ ਵਿੱਚ ਹੇਠਾਂ ਉਤਰ ਗਿਆ। ਅਤੇ ਜਦੋਂ ਹੇਠਾਂ ਉਤਰਿਆ ਤਾਂ ਉੱਪਰ ਕਹਿੰਦੇ ਨੇ ਇੱਕ ਮਖਿਆਲ ਲੱਗਿਆ ਹੋਇਆ ਸੀ। ਉਹ ਜਿਵੇਂ ਜਿਵੇਂ ਬੋੜ ਦੀਆਂ ਜੜ੍ਹਾਂ ਹਿਲਦੀਆਂ ਨੇ, ਕਿਉਂਕਿ ਥੱਲੇ ਇਹ ਲਮਕਿਆ ਹੋਇਆ, ਅਤੇ ਜਿਹੜਾ ਉੱਤੇ ਮਖਿਆਲ ਲੱਗਿਆ ਹੋਇਆ ਸੀ ਉਹਦੇ ਵਿੱਚੋਂ ਸ਼ਹਿਦ ਟਪਕਣ ਲੱਗਿਆ। ਜਦੋਂ ਸ਼ਹਿਦ ਹੇਠਾਂ ਡਿੱਗਿਆ ਅਤੇ ਇਹਦੇ ਉੱਪਰ ਡਿੱਗਿਆ ਅਤੇ ਉਹ ਸ਼ਹਿਦ ਮਿੱਠਾ ਸੀ, ਉਹਨੂੰ ਖਾਣ ਲੱਗ ਪਿਆ ਅਤੇ ਇਹਨੂੰ ਸਾਰੀਆਂ ਹੀ ਜਿਹੜੀਆਂ ਤਕਲੀਫਾਂ ਸਨ ਉਹ ਭੁੱਲ ਗਈਆਂ, ਕਿਉਂਕਿ ਉਧਰ ਸ਼ਹਿਦ ਦੇ ਖਾਣ ਵਿੱਚ ਇੰਨਾ ਮਗਨ ਹੋਇਆ। ਅਤੇ ਹੇਠਾਂ ਖੂਹ ਦੇ ਵਿੱਚ ਜਦੋਂ ਨਜ਼ਰ ਮਾਰੀ ਕੀ ਵੇਖਦਾ ਹੈ, ਹੇਠਾਂ ਇੱਕ ਅਜਗਰ ਹੈ, ਇੱਕ ਅਸਰਾਲ ਹੈ, ਔਰ ਉਹਨੇ ਮੂੰਹ ਅੱਡਿਆ ਹੋਇਆ ਵੀ ਕਦੋਂ ਇਹ ਹੇਠਾਂ ਡਿੱਗੇ ਅਤੇ ਮੈਂ ਉਸਨੂੰ ਖਾਵਾਂ। ਹੁਣ ਹੇਠਾਂ ਵੀ ਖੂਹ ਦੇ ਵਿੱਚ ਅਜਗਰ ਬੈਠਾ ਅਤੇ ਚਾਰੇ ਪਾਸੇ ਵੀ ਘਿਰੇ ਹੋਏ ਨੇ। ਅਤੇ ਜਦੋਂ ਇਹਨੇ ਉੱਪਰ ਜੜ੍ਹਾਂ ਵੱਲ ਨਿਗਾਹ ਮਾਰੀ ਤਾਂ ਕੀ ਵੇਖਦਾ ਹੈ, ਉੱਥੇ ਦੋ ਚੂਹੇ ਨੇ, ਇੱਕ ਚਿੱਟੇ ਰੰਗ ਦਾ ਹੈ, ਦੂਸਰਾ ਕਾਲੇ ਰੰਗ ਦਾ ਹੈ। ਉਹ ਉਸ ਜੜ੍ਹ ਨੂੰ ਕੁਤਰੀ ਜਾ ਰਹੇ ਨੇ, ਨਿਤ ਮੂਸਾ ਇਲਾਜ ਟੁਕਾਏ। ਅਤੇ ਹੁਣ ਦੇਖ ਲਓ ਉਹ ਕਿੰਨਾ ਚਿਰ ਉਹਦੇ ਜੀਵਨ ਦੀ ਆਸ ਹੋ ਸਕਦੀ ਸੀ ਜਿਹੜਾ ਇੰਨੀਆਂ ਮੁਸੀਬਤਾਂ ਦੇ ਵਿੱਚ ਘਿਰਿਆ ਹੋਇਆ ਸੀ। ਆਖਿਰਕਾਰ ਉਹਨਾਂ ਚੂਹਿਆਂ ਨੇ ਲੱਜ ਟੁੱਕ ਦਿੱਤੀ, ਉਸ ਜੜ੍ਹ ਨੂੰ ਕੁਤਰ ਦਿੱਤਾ ਅਤੇ ਉਹ ਹੇਠਾਂ ਖੂਹ ਵਿੱਚ ਡਿੱਗਿਆ। ਅਤੇ ਜਿਹੜਾ ਪਾਸੇ ਹੋਰ ਖਤਰਿਆਂ ਤੋਂ ਬਚਣਾ ਚਾਹੁੰਦਾ ਸੀ ਅਖੀਰ ਅਜਗਰ ਦੇ ਮੂੰਹ ਦੇ ਵਿੱਚ ਜਾ ਡਿੱਗਿਆ, ਔਰ ਉੱਥੇ ਜਾ ਕੇ ਉਹਦੇ ਜੀਵਨ ਦਾ ਅੰਤ ਹੋ ਗਿਆ। ਮਹਾਂਪੁਰ ਕਹਿੰਦੇ ਇਸੇ ਤਰ੍ਹਾਂ ਇਹ ਜਿਹੜਾ ਜੀਵ ਹੈ ਇਹ ਵੀ ਇੱਕ ਲੱਕੜਹਾਰਾ ਹੈ। ਆਹ ਜਿਹੜਾ ਸੰਸਾਰ ਹੈ ਜੰਗਲ ਵਾਂਗ ਹੈ, ਔਰ ਇਸ ਸੰਸਾਰ ਦੇ ਅੰਦਰ ਇੱਕ ਪਾਸੇ ਡੋਂ ਅਗਨੀ ਲੱਗੀ ਹੋਈ ਹੈ। ਡੋਂ ਅਗਨੀ ਕਿਹੜੀ ਹੈ, ਅਸੀਂ ਰੋਜ਼ ਸੁਣਦੇ ਹਾਂ ਅੱਜ ਫਲਾਨਾ ਚੜ੍ਹਾਈ ਕਰ ਗਿਆ, ਅੱਜ ਫਲਾਨਾ ਮੌਤ ਕਿਨਾਰੇ ਪਹੁੰਚ ਗਿਆ, ਅੱਜ ਫਲਾਨਾ ਆਦਮੀ ਬਿਮਾਰ ਪਿਆ ਹੈ, ਫਲਾਨੇ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਵੀ ਇਹ ਜਿਹੜੀ ਡੋਂ ਅਗਨੀ ਹੈ ਕਾਲ ਦੀ ਲੱਗੀ ਹੋਈ ਅਸੀਂ ਇਹਨੂੰ ਵੇਖ ਰਹੇ ਹਾਂ। ਅਤੇ ਫਿਰ ਦੂਸਰੇ ਪਾਸੇ ਸਾਡਾ ਖਿਆਲ ਜਾਂਦਾ ਹੈ ਅਤੇ ਉਸ ਪਾਸੇ ਹੰਕਾਰ ਰੂਪੀ ਸ਼ੇਰ ਗੱਜ ਰਿਹਾ ਹੁੰਦਾ, ਅਸੀਂ ਉਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਫਿਰ ਤੀਸਰੇ ਪਾਸੇ ਹਾਥੀ ਦਿਖਾਈ ਦਿੰਦੇ, ਹਾਥੀ ਤੋਂ ਭਾਵ ਹੈ ਜਿਹੜਾ ਇਹ ਸਮਾਂ ਹੈ ਇਹ ਵੀ ਆਪਣੀ ਤੋਰ ਤੁਰਿਆ ਜਾ ਰਿਹਾ, ਜਿਵੇਂ ਹਾਥੀ ਮਸ ਚਾਲ ਚੱਲਦਾ ਸਮਾਂ ਆਪਣੀ ਤੋਰ ਤੁਰਿਆ ਜਾ ਰਿਹਾ ਹੈ, ਔਰ ਮਨੁੱਖ ਦੀ ਉਮਰ ਘੱਟਦੀ ਜਾ ਰਹੀ ਹੈ। ਜਦੋਂ ਚੌਥੇ ਪਾਸੇ ਵੇਖਦਾ ਹੈ ਤਾਂ ਜਿਹੜੀ ਤ੍ਰਿਸ਼ਨਾ ਦੀ ਚੁੜੇਲ ਉਹ ਇਸ ਨੂੰ ਚਿੰਬੜੀ ਹੋਈ ਹੈ, ਫਿਰ ਕਹਿੰਦਾ ਹੁਣ ਮੈਂ ਕੀ ਕਰਾਂ। ਫਿਰ ਵੇਖਦਾ ਹੈ ਵੀ ਆਪਣੇ ਪਰਿਵਾਰ ਦੇ ਬਿਰਛ ਦੀ ਛਾਂ ਹੇਠਾਂ ਆ ਕੇ ਬੈਠ ਜਾਂਦਾ ਅਤੇ ਫਿਰ ਮੋਹ ਦੀਆਂ ਜੜ੍ਹਾਂ ਫੜ ਕੇ ਇਸ ਪਰਿਵਾਰ ਦੇ ਮੋਹ ਰੂਪੀ ਖੂਹ ਦੇ ਵਿੱਚ ਲਟਕਣਾ ਸ਼ੁਰੂ ਹੋ ਜਾਂਦਾ। ਪਰਿਵਾਰ ਦੇ ਮੋਹ ਦੀਆਂ ਜੜ੍ਹਾਂ ਫੜ ਕੇ ਅਤੇ ਜਦੋਂ ਹੇਠਾਂ ਮੌਤ ਦੇ ਮੂੰਹ ਦੇ ਵਿੱਚ ਲਟਕਦਾ ਹੈ ਅਤੇ ਉੱਪਰੋਂ ਕਹਿੰਦੇ ਜਿਹੜਾ ਮਾਇਆ ਦਾ ਰਸ ਹੈ ਔਰ ਉਹ ਟਪਕਣ ਲੱਗ ਜਾਂਦਾ, ਉਹਨੂੰ ਖਾਣ ਲੱਗ ਜਾਂਦਾ, ਉਹਦੇ ਵਿੱਚ ਲਾ ਕੇ ਸਭ ਕੁਛ ਭੁੱਲ ਜਾਂਦਾ ਜੀਵ। ਅਤੇ ਅਖੀਰਾ ਦਿਨ ਅਤੇ ਰਾਤ ਇਹ ਮਾਨੋ ਦੋ ਚਿੱਟੇ ਚੂਹੇ ਨੇ, ਜਾਂ ਨਰ ਅਤੇ ਮਦੀਨ ਕਹਿ ਦਿਓ ਵੀ ਰਾਤ ਚੂਹੀ ਹੈ ਅਤੇ ਦਿਨ ਚੂਹਾ ਹੈ, ਦਿਨ ਜਿਹੜਾ ਫਿਰ ਆਤਵੈ ਰਹਿਣ ਸੁਭਾਈ ਜਾ, ਇਹ ਸਾਡੀ ਉਮਰ ਰੂਪੀ ਲੱਜ ਨੂੰ ਟੁੱਕ ਰਹੇ ਨੇ। ਅਤੇ ਜਦੋਂ ਇਹਨਾਂ ਨੇ ਸਾਡੀ ਉਮਰ ਦੀ ਲੱਜ ਟੁੱਕ ਦਿੱਤੀ ਅਤੇ ਫਿਰ ਜਿਹੜਾ ਕਾਲ ਬਿਆਲ ਜੋ ਪਰਿਓ ਡੋਲੇ, ਜਿਹੜਾ ਕਾਲ ਰੂਪੀ ਅਜਗਰ ਹੈ ਉਹਦੇ ਮੂੰਹ ਵਿੱਚ ਜਾ ਕੇ ਆਦਮੀ ਡਿੱਗ ਪੈਂਦਾ, ਬਸ ਉੱਥੇ ਜਾ ਕੇ ਇਹਦੇ ਜੀਵਨ ਦਾ ਅੰਤ ਹੋ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਭਾਈ ਮਨੁੱਖ ਦੀ ਉਮਰ ਤਾਂ ਘੱਟਦੀ ਜਾ ਰਹੀ ਹੈ, ਇਹ ਜਿਹੜਾ ਕਾਲ ਰੂਪੀ ਚੂਹਾ ਹੈ ਹਰ ਰੋਜ਼ ਇਹਦੀ ਉਮਰ ਦੀ ਲੱਜ ਨੂੰ ਟੁੱਕ ਰਿਹਾ ਹੈ, ਪਰ ਇਹ ਇਸ ਗੱਲ ਨੂੰ ਸਮਝਦਾ ਨਹੀਂ ਹੈ।
ਗੁੜ ਮਿੱਠਾ ਮਾਇਆ ਪਸਰਿਆ, ਮਨ ਮੁਖ ਲਗ ਮਾਖੀ ਪਚੇ ਪਚਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜਾ ਮਾਇਆ ਹੈ ਨਾ, ਮਾਇਆ ਦਾ ਸੁੱਖ ਹੈ, ਇਹ ਮਿੱਠਾ ਗੁੜ ਸਾਰੇ ਥਾਵਾਂ 'ਤੇ ਫੈਲਿਆ ਹੋਇਆ। ਮਨਮੁੱਖ ਲੱਗ ਮਾਖੀ ਪਚੈ ਪਚਾਏ, ਜਿਹੜੇ ਮਨਮੁੱਖ ਲੋਕ ਨੇ ਮੱਖੀਆਂ ਵਾਂਗੂੰ ਇਸ ਮਾਇਆ ਦੇ ਮਿੱਠੇ ਗੁੜ ਦੇ ਉੱਤੇ ਚਿੰਬੜੇ ਹੋਏ ਨੇ। ਆਪ ਹੀ ਨਹੀਂ ਚਿੰਬੜੇ ਹੋਏ, ਮਨਮੁਖ ਲੱਗ ਮਾਖੀ ਪਚੈ ਪਚਾਏ, ਇਹ ਆਪ ਵੀ ਉਸ ਮਿੱਠੇ ਗੁੜ ਦੇ ਉੱਤੇ ਵਿੱਚ ਅਸ਼ਕਤ ਹੁੰਦੇ ਨੇ, ਅਤੇ ਜਿਹੜਾ ਕੋਈ ਹੋਰ ਵੀ ਆਉਂਦਾ ਉਹਨੂੰ ਵੀ ਕਹਿੰਦੇ ਨੇ ਆ ਜਾ ਤੂੰ ਵੀ ਸਵਾਦ ਵੇਖ ਲੈ, ਉਹਨੂੰ ਵੀ ਆਪਣੇ ਨਾਲ ਹੀ ਉਸ ਮਿੱਠੇ ਗੁੜ ਦੇ ਉੱਤੇ ਉਸ ਨੂੰ ਖਚਤ ਕਰ ਦਿੰਦੇ ਨੇ। ਜਿਵੇਂ ਬਰਸਾਤ ਦੀ ਮੌਸਮ ਦੇ ਵਿੱਚ ਗੁੜ ਪਿਘਲ ਜਾਂਦਾ ਨਾ, ਅਤੇ ਜਦੋਂ ਮੱਖੀ ਉਹਦੇ ਉੱਤੇ ਜਾ ਕੇ ਬਹਿੰਦੀ ਹੈ ਪਹਿਲਾਂ ਤਾਂ ਉਸਦੇ ਪੈਰ ਉਸਦੇ ਵਿੱਚ ਖੁੱਭ ਜਾਂਦੇ ਨੇ, ਫਿਰ ਹੌਲੀ ਹੌਲੀ ਜਦੋਂ ਰਸ ਨੂੰ ਖਾਂਦੀ ਹੈ ਲਾਸ਼ ਦੇ ਵਿੱਚ ਫਸੀ ਹੋਈ, ਅਤੇ ਫਿਰ ਉਹਦੇ ਖੰਭ ਵੀ ਗਿੱਲੇ ਗੁੜ ਦੇ ਨਾਲ ਹੀ ਚਿਪਕ ਜਾਂਦੇ ਨੇ। ਅਤੇ ਇਸੇ ਤਰ੍ਹਾਂ ਮਨੁੱਖ ਪਹਿਲਾਂ ਤਾਂ ਜਿਹੜੇ ਮਾਇਆ ਦੇ ਗੁੜ ਨੂੰ ਮਿੱਠਾ ਜਾਣ ਕੇ ਖਾਣਾ ਸ਼ੁਰੂ ਕਰ ਦਿੰਦਾ ਹੈ, ਅਤੇ ਜਿਹੜਾ ਵਿਸ਼ਿਆਂ ਦਾ ਰਸ ਹੈ ਉਹਨੂੰ ਖਾਂਦਿਆਂ ਖਾਂਦਿਆਂ ਅਤੇ ਫਿਰ ਇੰਨਾ ਮਸਤ ਹੋ ਜਾਂਦਾ ਹੈ, ਜਿਹੜੇ ਮਨ ਦੇ ਸੰਕਲਪ ਵਿਕਲਪ ਰੂਪੀ ਖੰਭ ਨੇ ਉਹ ਵੀ ਨਾਲ ਹੀ ਮਾਇਆ ਦੇ ਗੁੜ ਦੇ ਚਿਪਕ ਜਾਂਦੇ ਨੇ। ਬੰਦਾ ਸੋਚ ਵੀ ਨਹੀਂ ਸਕਦਾ ਵੀ ਮੈਂ ਹੁਣ ਇਸ ਪਰਿਵਾਰ ਦੇ ਮੋਹ ਤੋਂ ਬਾਹਰ ਵੀ ਨਿਕਲ ਸਕਾਂਗਾ। ਇਹ ਹਾਲਤ ਮਨਮੁੱਖ ਬੰਦਿਆਂ ਦੀ ਹੁੰਦੀ ਹੈ, ਉਹ ਮਾਇਆ ਦੇ ਮਿੱਠੇ ਗੁੜ ਉੱਤੇ ਇੰਨੇ ਮੋਹਿਤ ਹੋ ਜਾਂਦੇ ਨੇ ਅਤੇ ਬਸ ਸਾਰੀ ਉਮਰ ਮਾਇਆ ਦੇ ਗੁੜ ਦੇ ਵਿੱਚ ਅਤੇ ਵਿਸ਼ਿਆਂ ਦੇ ਰਸਤੇ ਵਿੱਚ ਖਾਂਦਿਆਂ ਖਾਂਦਿਆਂ ਬਰਬਾਦ ਕਰ ਲੈਂਦੇ ਹਨ।
ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ, ਪੁੱਤ ਕਲਤ ਮੋਹ ਬਿਖ ਹੈ, ਅੰਤ ਬੇਲੇ ਕੋਈ ਨਹਾਏ ਰਹਾਉ, ਗੁਰਮਤ ਹਰ ਲਿਵ ਉਬਰੈ, ਅਲਿਪਤ ਰਹੇ ਸ਼ਰਣਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਰਹਾਉ ਦੀਆਂ ਪੰਕਤੀਆਂ ਵਿੱਚ, ਹੇ ਭਾਈ ਅਸਾਂ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਇਸ ਦੁਨੀਆਂ ਦਾ ਵੀ ਮਿੱਤਰ ਬਣਾਇਆ ਅਤੇ ਪਰਲੋਕ ਦਾ ਵੀ ਸਖਾ ਪਿਆਰਾ ਉਸੇ ਨੂੰ ਸਮਝਿਆ ਹੈ, ਉਸ ਦੇ ਮੁਕਾਬਲੇ 'ਤੇ ਪੁੱਤਰ ਕਲਾਤੇਸਰੀ ਦਾ ਮੋਹ ਇਹ ਵਿਖ ਰੂਪ ਹੈ, ਅੰਤ ਬੇਲੀ ਕੋਈ ਨਾ ਹੋਏ, ਇਹਨਾਂ ਵਿੱਚੋਂ ਆਉਂਦੇ ਸਮੇਂ ਕੋਈ ਸਾਡਾ ਸਹਾਇਕ ਨਹੀਂ ਹੁੰਦਾ। ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਗੁਰਮਤ ਹਰ ਲਿਵ ਉਭਰੇ, ਵੀ ਜਿਹੜੇ ਗੁਰਮੁਖ ਜਨ ਹਨ ਉਹ ਗੁਰੂ ਦੀ ਮਤ ਨੂੰ ਧਾਰਨ ਕਰਕੇ ਅਤੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਆਪਣੀ ਲਿਵ ਲਾ ਕੇ ਉਹ ਇਸ ਮਿੱਠੇ ਮਾਇਆ ਦੇ ਗੁੜ ਤੋਂ ਬਚ ਗਏ ਹਨ, ਅਲਿਪਤ ਰਹੇ ਸਰਣਾਏ, ਕਿਉਂਕਿ ਉਹ ਵਾਹਿਗੁਰੂ ਦੀ ਸ਼ਰਨ ਵਿੱਚ ਜਾ ਕੇ ਭਾਵੇਂ ਰਹਿੰਦੇ ਪਰਿਵਾਰ ਵਿੱਚ ਹੀ ਨੇ, ਰਹਿੰਦੇ ਸੰਸਾਰ ਵਿੱਚ ਵੀ ਨੇ, ਉਹ ਆਪਣੇ ਫਰਜ਼ ਵੀ ਪੂਰੇ ਕਰਦੇ ਨੇ ਪਰ ਨਿਰਲੇਪ ਰਹਿੰਦੇ ਨੇ, ਮਨ ਕਰਕੇ ਅਸੰਗ ਰਹਿੰਦੇ ਨੇ। ਜਿਵੇਂ ਸਿੱਧਾਂ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਵਿੱਚ ਸਵਾਲ ਕੀਤਾ ਸੀ, ਦੁਨੀਆ ਸਾਗਰ ਦੁੱਤਰ ਕਹੀ ਹੈ ਕਿਉਂ ਕਰ ਪਾਈਏ ਪਾਰੋ, ਚਰਪਟ ਬੋਲੇ ਅਵਧੂ ਨਾਨਕ ਦੇਹੋ ਸੱਚਾ ਵਿਚਾਰੋ, ਤਾਂ ਸਤਿਗੁਰੂ ਦਾ ਜਵਾਬ ਸੀ ਜੈਸੇ ਜਲਮੈ ਕਵਲ ਨਿਰਾਲਮ ਅਲਿਪਤ ਰਹੇ ਸਰਣਾਏ, ਜੈਸੇ ਜਲਮੈ ਕਵਲ ਨਿਰਾਲਮ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਆ ਨਾਨਕ ਨਾਮ ਵਿਖਾਣੇ। ਗੁਰਮੁਖ ਸੁਰਤ ਨੂੰ ਸ਼ਬਦ ਨਾਲ ਜੋੜੀ ਰੱਖਦੇ ਨੇ, ਇਹੀ ਇੱਕ ਗੁਰਮਤ ਦੀ ਜੁਗਤ ਹੈ ਸੁਰਤ ਨੂੰ ਸ਼ਬਦ ਨਾਲ ਜੋੜਨਾ। ਜਦੋਂ ਪਰਿਵਾਰ ਵਿੱਚ ਰਹਿ ਕੇ ਕੋਈ ਵੀ ਗੁਰਸਿੱਖ ਮਾਈ ਪਾਈ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਲੈਂਦਾ, ਨਾਮ ਸਿਮਰਨ ਦਾ ਅਭਿਆਸ ਕਰਦਾ ਹੈ, ਅਤੇ ਫਿਰ ਉਹਦੇ ਉੱਤੇ ਪਰਿਵਾਰ ਦਾ ਮੋਹ ਮਾਇਆ ਦਾ ਮੋਹ ਕੋਈ ਅਸਰ ਨਹੀਂ ਪਾ ਸਕਦਾ, ਅਲਿਪਤ ਰਹੇ ਸਰਣਾਏ, ਇਉਂ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਗੁਰਮੁਖ ਨਿਰਲੇਪ ਹੋ ਕੇ ਰਹਿੰਦੇ ਹਨ।
ਓਨੇ ਚੱਲਣ ਸਦਾ ਨਿਹਾਲਿਆ, ਹਰ ਖਰਚ ਲਿਆ ਪਤ ਪਾਏ।
ਉਹਨਾਂ ਗੁਰਮੁਖਾਂ ਨੇ ਹਮੇਸ਼ਾ ਇਸ ਗੱਲ ਨੂੰ ਯਾਦ ਕੀਤਾ ਹੈ ਵੀ ਅਸਾਂ ਵੀ ਇਸ ਸੰਸਾਰ ਤੋਂ ਚਲੇ ਜਾਣਾ ਹੈ। ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣੇ ਹੋਏ ਤੈ ਪਾਸੋਂ ਹੋਏ ਲੱਦ ਗਏ, ਤੂੰ ਅਜਾਣਾ ਪਤੀਣ ਹੋਏ। ਸਾਡੇ ਮਾਤਾ ਪਿਤਾ ਸਾਡੇ ਪਿਤਾ ਪਿਤਾਮਾ ਕਿੱਥੇ ਨੇ? ਕਹਿੰਦੇ ਨੇ ਇੱਕ ਵਾਰੀ ਇਬਰਾਹੀਮ ਬਲਖ ਬੁਖਾਰੇ ਦਾ ਬਾਦਸ਼ਾਹ ਸੀ, ਆਪਣੇ ਮਹਿਲਾਂ ਵਿੱਚ ਸੁੱਤਾ ਹੈ, ਔਰ ਉੱਥੇ ਇੱਕ ਕੋਈ ਮੁਸਲਮਾਨ ਫਕੀਰ ਆਇਆ, ਉਸਨੇ ਦਸਤਕ ਦਿੱਤੀ ਅਤੇ ਸੰਤਰੀ ਬਾਹਰ ਖੜ੍ਹਾ ਸੀ, ਉਹਨੇ ਪੁੱਛਿਆ ਭਾਈ ਤੂੰ ਕੌਣ ਹੈ, ਰਾਤ ਵੇਲੇ ਕੀ ਕਰਨ ਵਾਸਤੇ ਆਇਆ? ਉਸ ਫਕੀਰ ਨੇ ਅੱਗੋਂ ਜਵਾਬ ਦਿੱਤਾ ਮੈਂ ਇੱਕ ਮੁਸਾਫਰ ਹਾਂ ਅਤੇ ਮੈਂ ਰਹਿਣ ਬਸੇਰਾ ਕਰਨ ਵਾਸਤੇ ਆਇਆ ਹਾਂ। ਅੱਗੋਂ ਜਵਾਬ ਮਿਲਿਆ ਜੇ ਤੂੰ ਰਹਿਣ ਬਸੇਰਾ ਕਰਨਾ ਕਿਸੇ ਮੁਸਾਫਰਖਾਨੇ ਵਿੱਚ ਜਾ, ਕਿਸੇ ਸਰਾਂ ਦੇ ਵੇਜਾ, ਇੱਥੇ ਕੀ ਲੈਣ ਵਾਸਤੇ ਆਇਆ? ਇਹ ਤਾਂ ਬਾਦਸ਼ਾਹ ਦਾ ਘਰ ਹੈ, ਇਹ ਤਾਂ ਸ਼ਾਹੀ ਮਹੱਲ ਹੈ। ਜਦੋਂ ਇਹ ਗੱਲ ਸੁਣੀ ਤਾਂ ਉਸ ਦੀਵਾਨੇ ਫਕੀਰ ਨੇ ਅੱਗੋਂ ਆਖਿਆ, ਤੂੰ ਤਾਂ ਬੇਵਕੂਫ ਲੱਗਦਾ, ਤੂੰ ਕਹਿੰਦਾ ਇਹ ਸ਼ਾਹੀ ਘਰ ਹੈ, ਪਰ ਮੈਂ ਕਹਿੰਦਾ ਨਹੀਂ, ਇਹ ਵੀ ਮੁਸਾਫਰਖਾਨਾ ਹੀ ਹੈ, ਮੈਂ ਰਾਤ ਇੱਥੇ ਹੀ ਰਹਿਣਾ ਚਾਹੁੰਦਾ ਹਾਂ। ਅਖੀਰ ਗੱਲ ਬਾਦਸ਼ਾਹ ਤੱਕ ਚਲੀ ਗਈ। ਬਾਦਸ਼ਾਹ ਨੇ ਉਸ ਫਕੀਰ ਨੂੰ ਪੁੱਛਿਆ, ਬਈ ਤੂੰ ਦੱਸ ਕਿਸ ਗੱਲ ਦਾ ਝਗੜਾ ਕਰ ਰਿਹਾ ਹੈ? ਉਹ ਕਹਿੰਦਾ, ਬਾਦਸ਼ਾਹ ਮੈਂ ਤੇਰੇ ਕੋਲੋਂ ਇਨਸਾਫ ਚਾਹੁੰਦਾ, ਤੇਰਾ ਸੰਤਰੀ ਇਹ ਗੱਲ ਕਹਿੰਦਾ, ਇਹ ਬਾਦਸ਼ਾਹ ਦਾ ਮਹੱਲ ਹੈ, ਇੱਥੇ ਬਾਦਸ਼ਾਹ ਹੀ ਰਹਿ ਸਕਦਾ, ਪਰ ਮੈਂ ਇਹ ਗੱਲ ਆਖਦਾ ਇਹ ਮੁਸਾਫਰਖਾਨਾ, ਇਹ ਵੀ ਇੱਕ ਸਰਾਂ ਹੈ, ਹੁਣ ਤੂੰ ਦੱਸ ਇਹਦੇ ਵਿੱਚ ਸੱਚ ਕੀ ਹੈ? ਬਾਦਸ਼ਾਹ ਨੇ ਵੀ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਜਵਾਬ ਦਿੱਤਾ, ਕਹਿਣ ਲੱਗਾ, ਇਹ ਤਾਂ ਵਾਕਿਆ ਹੀ ਸ਼ਾਹੀ ਮਹੱਲ ਹੈ, ਇਹ ਮੁਸਾਫਰਖਾਨਾ ਨਹੀਂ, ਇਹ ਕੋਈ ਸਰਾਂ ਨਹੀਂ। ਉਹ ਫਕੀਰ ਬੜਾ ਹੱਸਿਆ, ਕਹਿਣ ਲੱਗਾ, ਮੈਂ ਤਾਂ ਸਮਝਦਾ ਸੀ ਬਾਦਸ਼ਾਹ ਲੋਕ ਬੜੇ ਸਮਝਦਾਰ ਹੁੰਦੇ ਨੇ, ਪਰ ਤੂੰ ਵੀ ਮੂਰਖ ਨਿਕਲੇ, ਤੈਨੂੰ ਵੀ ਇਸ ਗੱਲ ਦਾ ਪਤਾ ਨਹੀਂ। ਤੂੰ ਇਹ ਦੱਸ, ਜਿਸ ਘਰ ਦੇ ਵਿੱਚ ਅੱਜ ਤੂੰ ਬੈਠਾ, ਜਿਸ ਰਾਜ ਮਹਿਲ ਦੇ ਵਿੱਚ ਤੂੰ ਬੈਠਾ, ਇਹ ਕਿਸਨੇ ਬਣਾਇਆ ਸੀ? ਕਹਿੰਦਾ, ਇਹ ਸਾਡੇ ਪਹਿਲਾਂ ਵੱਡੇ ਬਜ਼ੁਰਗਾਂ ਨੇ ਬਣਾਇਆ ਸੀ, ਜਿਹੜੇ ਸ਼ਾਹੀ ਖਾਨਦਾਨ ਦੇ ਨਾਲ ਸੰਬੰਧਿਤ ਸਨ, ਉਹ ਅੱਜ ਕਿੱਥੇ ਨੇ? ਕਹਿਣ ਲੱਗਾ, ਉਹ ਤਾਂ ਕੂਚ ਕਰ ਗਏ, ਉਹ ਤਾਂ ਚਲਾਣਾ ਕਰ ਗਏ। ਕਹਿੰਦੇ, ਜਿਹੜੇ ਬਣਾਉਣ ਵਾਲੇ ਸਨ ਉਹ ਚਲੇ ਗਏ, ਅਤੇ ਹੁਣ ਕੱਲ੍ਹ ਨੂੰ ਤੂੰ ਵੀ ਤੁਰ ਜਾਣਾ, ਅਤੇ ਤੂੰ ਇਹ ਗੱਲ ਕਿਵੇਂ ਕਹਿੰਦਾ ਇਹ ਮੁਸਾਫਰਖਾਨਾ ਨਹੀਂ? ਮੁਸਾਫਰਖਾਨਾ ਵੀ ਤਾਂ ਉਹੀ ਹੁੰਦਾ ਜਿੱਥੇ ਕੋਈ ਆਦਮੀ ਰਾਤ ਕੱਟ ਕੇ ਚਲਿਆ ਜਾਵੇ, ਅਤੇ ਇਸ ਘਰ ਦੇ ਵਿੱਚ ਵੀ ਕੁਛ ਸਮਾਂ ਕੱਟ ਕੇ ਤੇਰੇ ਵੱਡੇ ਵਡੇਰੇ ਚਲੇ ਗਏ ਨੇ, ਅਤੇ ਤੂੰ ਵੀ ਚਲਿਆ ਜਾਣਾ, ਅਤੇ ਤੂੰ ਕਿਵੇਂ ਦਾਅਵਾ ਕਰਦਾ ਮੇਰਾ ਘਰ ਹੈ? ਅਖੀਰ ਉਸ ਬਾਦਸ਼ਾਹ ਦੀਆਂ ਅੱਖਾਂ ਖੁੱਲੀਆਂ, ਉਸ ਫਕੀਰ ਦੇ ਚਰਨ ਫੜ ਲਏ, ਕਹਿਣ ਲੱਗਾ, ਤੂੰ ਤਾਂ ਮੈਨੂੰ ਸੁੱਤੇ ਪਏ ਨੂੰ ਜਗਾ ਦਿੱਤਾ। ਫਿਰ ਉਸਨੇ ਉਸੇ ਵੇਲੇ ਬਾਦਸ਼ਾਹੀ ਠੁਕਰਾ ਦਿੱਤੀ ਅਤੇ ਬਾਹਰ ਜੰਗਲ ਵਿੱਚ ਜਾ ਕੇ ਬੰਦਗੀ ਕਰਨ ਲੱਗਿਆ, ਅਤੇ ਫਿਰ ਇਹਨੂੰ ਪੈਗੰਬਰੀ ਦਾ ਖਿਤਾਬ ਵੀ ਮਿਲਿਆ, ਇਬਰਾਹਿਮ ਪੈਗੰਬਰ ਹੋਇਆ। ਹਜ਼ੂਰ ਕਹਿੰਦੇ ਨੇ, ਗੁਰਮੁਖਾਂ ਦੀ ਦ੍ਰਿਸ਼ਟੀ ਐਸੀ ਹੁੰਦੀ ਆ, ਉਹਨੇ ਚੱਲਣ ਸਦਾ ਨਿਹਾਲਿਆ, ਉਹ ਇਸ ਗੱਲ ਨੂੰ ਹਮੇਸ਼ਾ ਲਈ ਤੱਕਦੇ ਨੇ ਵੀ ਅਸਾਂ ਵੀ ਸੰਸਾਰ ਤੋਂ ਜਾਣਾ ਹੈ, ਉਹ ਪਹਿਲਾਂ ਹੀ ਤਿਆਰੀ ਕਰਕੇ ਰੱਖਦੇ ਨੇ। ਹਰ ਖਰਚ ਲਿਆ ਪਤ ਪਾਏ, ਉਹ ਤਿਆਰੀ ਕੀ ਹੈ? ਉਹਨਾਂ ਨੇ ਵਾਹਿਗੁਰੂ ਦੇ ਨਾਮ ਦਾ ਖਰਚ ਆਪਣੇ ਪੱਲੇ ਬੰਨ ਲਿਆ। ਜਹ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ, ਜਹ ਮਹਾਂ ਭਿਆਨ ਦੂਤ ਜਮ ਦਲੈ, ਤੈਂ ਕੇਵਲ ਨਾਮ ਸੰਗ ਤੇਰਾ ਚੱਲੇ। ਉਹਨਾਂ ਨੇ ਹਮੇਸ਼ਾ ਲਈ ਇਸ ਗੱਲ ਨੂੰ ਆਪਣੀ ਨਿਗਾਹ ਦੇ ਸਾਹਮਣੇ ਰੱਖਿਆ ਵੀ ਅਸਾਂ ਵੀ ਇਸ ਸੰਸਾਰ ਤੋਂ ਜਾਣਾ ਹੈ, ਇਸੇ ਲਈ ਉਹਨਾਂ ਨੇ ਅੱਗੇ ਪਰਲੋਕ ਦਾ ਖਰਚ, ਨਾਮ ਦਾ ਤੋਸਾ ਉਹਨਾਂ ਨੇ ਪੱਲੇ ਬੰਨਿਆ ਹੈ, ਪਤ ਪਾਏ, ਇਸੇ ਲਈ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਜਾ ਕੇ ਉਹ ਪਤ ਇੱਜ਼ਤ ਪ੍ਰਾਪਤ ਕਰਦੇ ਹਨ।
ਗੁਰਮੁਖ ਦਰਗਹਿ ਮੰਨੀ ਹੈ, ਹਰ ਆਪ ਲਏ ਗੱਲ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਵਿਅਕਤੀ ਹਨ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਮੰਨੇ ਸਤਿਕਾਰੇ ਜਾਂਦੇ ਨੇ। ਕਿਉਂ? ਹਰ ਆਪ ਲਏ ਗੱਲ ਲਾਏ। ਜਦੋਂ ਵਾਹਿਗੁਰੂ ਦੇ ਪਿਆਰੇ ਰੱਬੀ ਦਰਗਾਹ ਵਿੱਚ ਜਾਂਦੇ ਨੇ, ਅਕਾਲ ਪੁਰਖ ਵਾਹਿਗੁਰੂ ਆਪ ਉਹਨਾਂ ਨੂੰ ਲੈਣ ਵਾਸਤੇ ਆਉਂਦਾ। ਹਰ ਆਪ ਲਏ ਗੱਲ ਲਾਏ, ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਆਪ ਆ ਕੇ ਆਪਣੇ ਗੱਲ ਦੇ ਨਾਲ ਲਾਉਂਦਾ ਹੈ।
ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਠਾਕ ਨਾ ਕੋਈ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖਾਂ ਨੂੰ ਤੇ ਜਿਹੜਾ ਅਗਲਾ ਰਸਤਾ ਵੀ ਨਾ ਐਨ ਪ੍ਰਗਟ ਹੋ ਜਾਂਦਾ, ਉਹ ਦਰਗਾਹ ਦੇ ਰਸਤੇ ਨੂੰ ਵੀ ਐਨ ਇੱਥੋਂ ਬੈਠੇ ਚੰਗੀ ਤਰ੍ਹਾਂ ਵੇਖ ਲੈਂਦੇ ਨੇ। ਦਰ ਠਾਕ ਨਾ ਕੋਈ ਪਾਏ, ਇਸੇ ਲਈ ਉਹਨਾਂ ਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਜਾਣ ਵੇਲੇ ਵੀ ਕੋਈ ਠਾਕ ਦਾ ਅਰਥ ਹੈ ਰੋਕ ਨਹੀਂ ਪਾਉਂਦਾ। ਦਰ ਦਰਵਾਣੀ ਨਾਹੇ ਮੂਲੇ ਪੁੱਛ ਤਿਸ, ਜਿਹੜੇ ਵਾਹਿਗੁਰੂ ਦੇ ਦਰ ਦੇ ਦਰਵਾਨਚੀ ਬਣ ਜਾਂਦੇ ਨੇ, ਡਿਉਡੀ ਬਰਦਾਰ ਬਣ ਜਾਂਦੇ ਨੇ, ਉਹਨਾਂ ਨੂੰ ਆਉਂਦਿਆਂ ਜਾਂਦਿਆਂ ਕੋਈ ਨਹੀਂ ਪੁੱਛ ਸਕਦਾ। ਜਿਹੜੇ ਵਾਹਿਗੁਰੂ ਦੇ ਦਰ ਦੇ ਦਰਵੇਸ਼ ਨੇ, ਉਹ ਵਾਹਿਗੁਰੂ ਦੇ ਦਰ ਦੇ ਦਰਵਾਨਚੀ ਨੇ, ਉਹਨਾਂ ਨੂੰ ਆਉਂਦਿਆਂ ਜਾਂਦਿਆਂ ਕੋਈ ਵੀ ਨਹੀਂ ਰੋਕ ਸਕਦਾ। ਗੁਰਮੁਖ ਆਵੇ ਜਾਏ ਨਿਸੰਗ, ਐਸੀ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ ਅਤੇ ਉਹਨਾਂ ਨੂੰ ਸਾਰਾ ਰਸਤਾ ਐਨ ਸਾਫ਼ ਦਿਖਾਈ ਦਿੰਦਾ। ਅਤੇ ਜਦੋਂ ਵਾਹਿਗੁਰੂ ਦੀ ਦਰਗਾਹ ਵਿੱਚ ਜਾਂਦੇ ਨੇ, ਰੇਰੇ ਦਰਗਹਿ ਕਹਿ ਨਾ ਕਹੂ, ਆਓ ਬੈਠ ਆਦਰ ਸ਼ੁਭ ਦਿਓ, ਬਲਕਿ ਸਾਰੇ ਉਹਨਾਂ ਦਾ ਸਤਿਕਾਰ ਕਰਦੇ ਹਨ।
ਹਰ ਨਾਮ ਸਲਾਹਨ ਨਾਮ ਮਨ ਨਾਮ ਰਹਿਣ ਲਿਵ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਨੇ ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਸਲਾਹੁੰਦੇ ਹਨ ਤੇ ਨਾਮ ਮਨ ਤੇ ਨਾਮ ਨੂੰ ਮੰਨਦੇ ਵੀ ਹਨ। ਨਾਮ ਨੂੰ ਸਲਾਹੁੰਦੇ ਵੀ ਨੇ ਤੇ ਨਾਮ ਦੀ ਕਮਾਈ ਵੀ ਕਰਦੇ ਨੇ। ਨਾਮ ਰਹਿਣ ਲਿਵ ਲਾਏ ਤੇ ਨਾਮ ਦੇ ਵਿੱਚ ਹਮੇਸ਼ਾ ਲਈ ਆਪਣੀ ਲਿਵ ਲਾਈ ਰੱਖਦੇ ਹਨ। ਅੱਠੇ ਪਹਿਰ ਇੱਕ ਤੈ ਲਿਵੈ ਮੰਨੇਨ ਹੁਕਮ ਅਪਾਰ। ਉਹ ਲਿਵ ਜਿਸ ਦੇ ਬਾਰੇ ਗੁਰੂ ਅਮਰਦਾਸ ਮਹਾਰਾਜ ਨੇ ਲਿਖਿਆ, ਸਾਚੀ ਲਿਵੈ ਬਿਨ ਦੇਹੇ ਨਿਮਾਣੀ, ਦੇਹੇ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਗੁਰਮੁਖ ਉਹ ਸੱਚੀ ਲਿਵ ਦੇ ਵਿੱਚ ਹਮੇਸ਼ਾ ਲਈ ਲੱਗੇ ਰਹਿੰਦੇ ਹਨ।
ਅਨਹਦ ਧੁਨੀ ਦਰ ਵੱਜਦੇ ਦਰ ਸੱਚੇ ਸੋਭਾ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਵਾਹਿਗੁਰੂ ਦੇ ਦਰ ਦੇ ਉੱਤੇ ਜਿੱਥੇ ਅਨਹਦ ਧੁਨੀ ਦੇ ਵਾਜੇ ਵੱਜਦੇ ਨੇ। ਕਿਉਂਕਿ ਸਤਿਗੁਰੂ ਮਹਾਰਾਜ ਨੇ ਸੋਦਰ ਬਾਣੀ ਦੇ ਵਿੱਚ ਲਿਖਿਆ ਹੈ, ਉੱਥੇ ਬਹੁਤ ਸਾਰੇ ਰਾਗ ਨੇ ਅਤੇ ਬਹੁਤ ਸਾਰੇ ਸਾਜੀ ਨੇ ਜਿਹੜੇ ਉੱਥੇ ਵਾਹਿਗੁਰੂ ਦੇ ਦਰ 'ਤੇ ਕੀਰਤਨ ਕਰਦੇ ਨੇ। ਸੋ ਦਰ ਕਿਹਾ ਸੋ ਕਰ ਕਿਹਾ ਜਿਤਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ, ਕੇਤੇ ਰਾਗ ਪਰੀ ਸੋ ਕਹੀਨ ਕੇਤੇ ਗਾਵਣ ਹਾਰੇ। ਅਨਹ ਧੁਨੀ ਦਰ ਵੱਜਦੇ, ਉੱਥੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਅਨਹ ਧੁਨੀ ਦੇ ਵਾਜੇ ਵੱਜਦੇ ਹਨ। ਉੱਥੇ ਹਮੇਸ਼ਾ ਲਈ ਕੀਰਤਨ ਹੁੰਦਾ ਹੈ। ਦਰ ਸੱਚਾ ਸੋਭਾ ਪਾਏ, ਉਸ ਵਾਹਿਗੁਰੂ ਦੀ ਸੱਚੀ ਦਰਗਾਹ ਦੇ ਵਿੱਚ ਉਹ ਸੋਭਾ ਪ੍ਰਾਪਤ ਕਰਦੇ ਹਨ।
ਜਿੰਨੀ ਗੁਰਮੁਖ ਨਾਮ ਸਲਾਹਿਆ ਤਿੰਨਾ ਸਭ ਕੋ ਕਹੈ ਸ਼ਾਬਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੰਨਾ ਗੁਰਮੁਖਾਂ ਨੇ ਵਾਹਿਗੁਰੂ ਦੇ ਨਾਮ ਨੂੰ ਸਲਾਹਿਆ ਹੈ ਤਿੰਨਾ ਸਭ ਕੋ ਕਹੈ ਸ਼ਾਬਾਸ, ਉਹਨਾਂ ਸਾਰਿਆਂ ਨੂੰ ਹੀ ਭਾਈ ਅੱਗੇ ਧਰਮ ਰਾ ਸ਼ਾਬਾਸ਼ ਕਹਿੰਦਾ ਹੈ। ਉਹ ਕਹਿੰਦਾ ਜੀ ਆਇਆਂ ਨੂੰ, ਨਾਨਕ ਧਰਮ ਐਸੇ ਚਵ ਹੈ ਕੀਤੋ ਪਵਨ ਪੁਨੀਤ। ਧਰਮਰਾਜ ਉਹਨਾਂ ਨੂੰ ਇਹ ਗੱਲ ਆਖਦਾ ਹੈ, ਬਈ ਧੰਨ ਭਾਗ ਨੇ ਮੇਰੇ, ਤੁਸਾਂ 'ਤੇ ਆ ਕੇ ਮੇਰਾ ਘਰ ਪਵਿੱਤਰ ਕਰ ਦਿੱਤਾ ਹੈ। ਇਸ ਤਰ੍ਹਾਂ ਧਰਮਰਾਜ ਸਾਰਿਆਂ ਨੂੰ ਸ਼ਾਬਾਸ਼ ਆਖਦਾ ਹੈ।
ਦਿਨ ਕੀ ਸੰਗਤ ਦੇਹ ਪ੍ਰਭ ਮੈਂ ਜਾਚਕ ਕੀ ਅਰਦਾਸ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਮੈਂ ਜਾਚਕ ਕੀ ਅਰਦਾਸ, ਮੈਂ ਤੇਰੇ ਦਰ ਦਾ ਜਾਚਕ ਭਿਖਾਰੀ ਹਾਂ, ਤੇਰੇ ਚਰਨਾਂ ਦੇ ਵਿੱਚ ਮੇਰੀ ਇਹ ਅਰਦਾਸ ਹੈ। ਤਿੰਨ ਕੀ ਸੰਗਤ ਦੇਹ ਪ੍ਰਭ, ਹੇ ਵਾਹਿਗੁਰੂ ਮੈਨੂੰ ਐਸੇ ਨਾਮ ਰਸੀਏ ਮਹਾਂਪੁਰਖਾਂ ਦੀ ਸੰਗਤ ਦੇ ਜਿਨ੍ਹਾਂ ਨੂੰ ਦਰਗਾਹ ਦੇ ਵਿੱਚ ਵੀ ਸ਼ਾਬਾਸ਼ ਮਿਲਦੀ ਹੈ, ਐਸੇ ਮਹਾਂਪੁਰਖਾਂ ਦੀ ਸੰਗਤ ਦੇ ਅਤੇ ਮੈਂ ਐਸੇ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਸੇਵਾ ਕਰਾਂ, ਕੀਰਤਨ ਕਥਾ ਸੁਣਾਂ, ਬਾਣੀ ਪੜ੍ਹ ਕੇ ਨਾਮ ਜਪ ਕੇ ਆਪਣਾ ਜੀਵਨ ਸਫਲ ਕਰ ਲਵਾਂ।
ਨਾਨਕ ਭਾਗ ਵੱਡੇ ਤਿੰਨਾ ਗੁਰਮੁਖਾਂ ਜਿਨ ਅੰਤਰ ਨਾਮ ਪਰਗਾਸ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਖਰੀ ਪੰਕਤੀ ਵਿੱਚ ਫਰਮਾਉਂਦੇ ਨੇ, ਨਾਨਕ ਭਾਗ ਵੱਡੇ ਤਿੰਨਾਂ ਗੁਰਮੁਖਾਂ, ਭਾਈ ਉਹਨਾਂ ਗੁਰਮੁਖਾਂ ਦੇ ਬਹੁਤ ਵੱਡੇ ਭਾਗ ਨੇ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜਿਨ ਅੰਤਰ ਨਾਮ ਪ੍ਰਗਾਸ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਪ੍ਰਕਾਸ਼ ਹੋ ਜਾਂਦਾ, ਜਿਨ੍ਹਾਂ ਦੇ ਅੰਦਰ ਨਾਮ ਦਾ ਦੀਵਾ ਜਗ ਪੈਂਦਾ, ਨਾਮ ਤੇਰੋ ਦੀਵਾ ਨਾਮ ਤੇਰੋ ਬਾਤੀ। ਮੈਂ ਉਹਨਾਂ ਗੁਰਮੁਖਾਂ ਨੂੰ ਸਭ ਤੋਂ ਵੱਡੇ ਭਾਗਾਂ ਵਾਲੇ ਸਮਝਦਾ ਹਾਂ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਚਾਨਣ ਹੋ ਜਾਂਦਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਇਹ 6 ਸ਼ਬਦ ਸਨ ਜਿਹੜੇ ਇੱਥੇ ਸੰਪੂਰਨ ਹੋਏ ਨੇ। ਜਿਹੜੇ 33 ਸ਼ਬਦ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਪਿੱਛੇ ਆਏ ਨੇ ਅਤੇ 31 ਸ਼ਬਦ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਆਏ ਨੇ ਅਤੇ 6 ਸ਼ਬਦ ਲਗਾਤਾਰ, ਜਿਨ੍ਹਾਂ ਨੂੰ 6 ਸ਼ਬਦਾਂ ਦੇ ਜੋੜ ਨੂੰ ਛੱਕਾ ਵੀ ਕਹਿ ਦਿੰਦੇ ਨੇ, ਅੱਗੇ ਚੱਲ ਕੇ ਆਵੇਗਾ। ਔਰ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਨੇ। ਇੱਥੇ ਕੁੱਲ ਸ਼ਬਦਾਂ ਦਾ ਜੋੜ 70 ਗੁਰੂ ਮਹਾਰਾਜ ਨੇ ਲਿਖਿਆ ਹੈ। ਜਿਵੇਂ ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਲਿਖਵਾਉਂਦੇ ਸਨ, ਉਸੇ ਤਰ੍ਹਾਂ ਨਾਲ ਉਹਨਾਂ ਸ਼ਬਦਾਂ ਦੀ ਗਿਣਤੀ ਅਤੇ ਨਾਲ ਕੁੱਲ ਜੋੜ ਵੀ ਦੱਸ ਕੇ, ਬਈ ਕੋਈ ਭੁਲੇਖਾ ਨਾ ਪਵੇ, ਕੋਈ ਮਿਲਾਵਟ ਨਾ ਕਰੇ। ਅਤੇ ਇਸ ਤਰ੍ਹਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਬਾਣੀ ਲਿਖਵਾਈ ਹੈ। ਸਤਿਗੁਰੂ ਮਿਹਰ ਕਰਨ, ਅੱਗੇ 5ਵੇਂ ਪਾਤਸ਼ਾਹ ਦੇ ਸ਼ਬਦ ਆਰੰਭ ਹੋਣਗੇ। ਜੋ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ੇ ਨੇ, ਆਪਾਂ ਸੁਣਿਆ, ਇਹਨਾਂ ਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਤਿੰਨ ਕੀ ਸੰਗਤ ਦੇ ਪ੍ਰਭ ਮੈਂ ਜਾਚਕ ਕੀ ਅਰਦਾਸ, ਨਾਨਕ ਭਾਗ ਵੱਡੇ ਤਿੰਨਾਂ ਗੁਰਮੁਖਾਂ ਜਿਨ ਅੰਤਰ ਨਾਮ ਪਰਗਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।